ਸਤਿਗੁਰਾਂ ਦੀ ਨਿੱਘੀ ਪਾਵਨ ਗੋਦ ਦਾ ਰੰਗਰਸ ਮਨ ਰਹੀ ਗੁਰੂ ਰੂਪ ਸਾਧ ਸੰਗਤ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਸਿਮਰਨ ਭਾਗ ਸੱਤਵਾਂ। ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਆਓ ਸਾਰੇ ਪਿਆਰ ਤੇ ਇਕਾਗਰਤਾ ਨਾਲ ਸਰਵਣ ਕਰੀਏ। ਗੁਰਬਾਣੀ ਵਿੱਚ ਪ੍ਰਭੂ ਦੇ ਸਿਮਰਨ ਨੂੰ ਸਰਬ ਸੁੱਖਾਂ ਦਾ ਸਾਗਰ ਕਿਹਾ ਗਿਆ ਹੈ। ਸਿਮਰਨ ਕਰਨ ਨਾਲ ਦੁੱਖ ਕਲੇਸ਼ ਚਿੰਤਾ ਫਿਕਰ ਤੌਖਲਾ ਡਰ ਭੈ ਭਰਮ ਆਦਿ ਦੂਰ ਹੋ ਜਾਂਦੇ ਹਨ ਤੇ ਮਨ ਤਨ ਅੰਦਰ ਸ਼ਾਂਤੀ ਤੇ ਸੀਤਲਤਾ ਵਰਤ ਜਾਂਦੀ ਹੈ। ਚਿੱਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ। ਨਾਨਕ ਪ੍ਰਭੂ ਧਿਆਈਐ ਪਾਈ ਮਨ ਤਨ ਸੀਤਲ ਹੋਏ। ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸੀਤਲ ਤਨ ਮਨ ਛਾਤੀ। ਸੀਤਲ ਸੁਖ ਪਾਇਓ ਮਨ ਤ੍ਰਿਪਤੇ ਹਰ ਸਿਮਰਤ ਸ਼ਰਮ ਸਗਲੇ ਲਾਥ। ਹਰ ਸਿਮਰਤ ਸਦਾ ਹੋਏ ਆਨੰਦ ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ। ਸਿਮਰ ਸਿਮਰ ਸਵਾਮੀ ਪਏ ਸੀਤਲ ਦੁੱਖ ਦਰਦ ਭ੍ਰਮ ਹਿਰਿਆ। ਹਰ ਸਿਮਰਨ ਦੁਆਰਾ ਮਾਇਆ ਦੇ ਅਗਨ ਸੋਖ ਸਾਗਰ ਦੀ ਤਪਸ ਨਹੀਂ ਪਾਉਂਦੀ। ਹਾਂਜੀ, ਹਰ ਸਿਮਰਨ ਦੁਆਰਾ ਮਾਇਆ ਦੇ ਅਗਨ ਸੋਖ ਸਾਗਰ ਦੀ ਤਪਸ ਨਹੀਂ ਪਾਉਂਦੀ। ਸੜੀਆਂ ਸੁੱਕੀਆਂ ਰੂਹਾਂ ਵੀ ਸਿਮਰਨ ਦੁਆਰਾ ਪੁੰਗਰ ਕੇ ਹਰੀਆਂ ਹੋ ਜਾਂਦੀਆਂ ਹਨ। ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਬਿਨਸਿਆ ਥਾਉ। ਸਿਮਰਨ ਤਾਂ ਕੇ ਮਿਟੇ ਸੰਤਾਪ ਹੋਏ ਆਨੰਦ ਨਾ ਵਿਆਪੈ ਤਾਪ। ਮਹਾ ਕਸ਼ਟ ਕਾਟੇ ਖਿਨ ਪੀਤਰ ਰਸਨਾ ਨਾਮ ਚਿਤਾਰੇ ਸੀਤਲ ਸ਼ਾਂਤ ਸੁਖ ਹਰ ਸਰਨੀ ਜਲਤੀ ਅਗਨ ਨਿਵਾਰੇ। ਜੈ ਸਿਮਰਨ ਤੇਰੀ ਜਾਏ ਬੁਲਾਏ ਜੈ ਸਿਮਰਨ ਤੁਝ ਪੋਹੇ ਨਾ ਮਾਏ। ਜਿਸ ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਤਰੇ। ਹਰੀ ਨੂੰ ਭੁਲਾ ਕੇ ਅਸੀਂ ਮਾਇਕੀ ਭਵਜਲ ਬਿਖਮ ਅਸਗਾਹ ਵਿੱਚ ਸਾਰੀ ਉਮਰ ਗੋਤੇ ਖਾਂਦੇ ਰਹਿੰਦੇ ਹਾਂ। ਸਿੱਟੇ ਵਜੋਂ ਦੁਖੀ ਹੋ ਕੇ ਨਰਕਮਈ ਜੀਵਨ ਬਤੀਤ ਕਰਦੇ ਹਾਂ। ਇਸ ਭਵਜਲ ਬਿਖਮ ਅਸਗਾਹ ਤੋਂ ਨਿਕਲਣ ਜਾਂ ਪਾਰ ਉਤਾਰਾ ਕਰਨ ਲਈ ਗੁਰਬਾਣੀ ਹਰੀ ਸਿਮਰਨ ਦੀ ਸਿਫਾਰਿਸ਼ ਕਰਦੀ ਹੈ। ਹਾਂਜੀ, ਭਵਜਲ ਬਿਖਮ ਅਸਗਾਹ ਤੋਂ ਨਿਕਲਣ ਜਾਂ ਪਾਰ ਉਤਾਰਾ ਕਰਨ ਲਈ ਗੁਰਬਾਣੀ ਹਰੀ ਸਿਮਰਨ ਦੀ ਸਿਫਾਰਿਸ਼ ਕਰਦੀ ਹੈ। ਗੁਰਮੁਖ ਜਿਨੀ ਅਰਾਧਿਆ ਤਿਨੀ ਤਰਿਆ ਭਵਜਲ ਸੰਸਾਰ। ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ। ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗਲਾਲ। ਸਿਮਰ ਹਰ ਹਰ ਸਦਾ ਨਾਨਕ ਤਰੇ ਕਈ ਅਨੇਕ। ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੇ ਚਿਤਾਰ। ਚਰਨ ਸਰਨ ਭਜ ਸੰਗ ਸਾਧੂ ਪਵ ਸਾਗਰ ਉਤਰੇ ਪਾਰ। ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਭ ਮੋਹ ਮਹਾ ਭਵਜਲ ਤਾਰੇ। ਭਾਗ ਪੂਰਾ ਤਿੰਨ ਜਾਗਿਆ ਜਪਿਆ ਨਿਰੰਕਾਰ ਸਾਧੂ ਸੰਗਤ ਲੱਗਿਆ ਤਰਿਆ ਸੰਸਾਰ। ਅਸੀਂ ਦਿਮਾਗੀ ਗਿਆਨ ਤਾਂ ਬਹੁਤ ਘੋਟਦੇ ਹਾਂ ਆਪਣੇ ਆਪ ਨੂੰ ਠੀਕ ਸਾਬਤ ਕਰਨ ਲਈ ਬਾਲ ਕੀ ਖਾਲ ਨਿਕਾਲਣ ਤੱਕ ਜਾਂਦੇ ਹਾਂ। ਇਸ ਦਿਮਾਗੀ ਧਾਰਮਿਕ ਵਾਦ ਵਿਵਾਦ ਨੂੰ ਹੀ ਅਸੀਂ ਪਰਮਾਰਥ ਸਮਝ ਕੇ ਆਫਰੇ ਫਿਰਦੇ ਹਾਂ। ਪਰ ਗੁਰਬਾਣੀ ਅਨੁਸਾਰ ਇਹ ਦਿਮਾਗੀ ਗਿਆਨ ਸਾਨੂੰ ਸਿਰਫ ਆਤਮਕ ਟੋ ਜਾਂ ਸੇਧ ਹੀ ਦੇ ਸਕਦਾ ਹੈ, ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਨਹੀਂ ਕਰਾ ਸਕਦਾ। ਗੁਰਮਤ ਅਨੁਸਾਰ ਸਾਡੇ ਅੰਤਰ ਆਤਮੇ ਤੱਤ ਗਿਆਨ ਦਾ ਪ੍ਰਕਾਸ਼ ਗੁਰ ਪ੍ਰਸਾਦ ਦੁਆਰਾ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸਿਮਰਨ ਨਾਲ ਹੀ ਹੋ ਸਕਦਾ ਹੈ। ਗੁਰਮਤ ਅਨੁਸਾਰ ਸਾਡੇ ਅੰਤਰ ਆਤਮੇ ਤੱਤ ਗਿਆਨ ਦਾ ਪ੍ਰਕਾਸ਼ ਗੁਰ ਪ੍ਰਸਾਦ ਦੁਆਰਾ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸਿਮਰਨ ਨਾਲ ਹੀ ਹੋ ਸਕਦਾ ਹੈ। ਸਿਮਰਨ ਨਾਲ ਹੀ ਹਿਰਦੇ ਦਾ ਕਮਲ ਵਿਗਸਦਾ ਹੈ। ਮਨ ਪਿਆਰਿਆ ਜਿਉ ਮਿੱਤਰਾ, ਹਰ ਨਾਮ ਜਪਤ ਪ੍ਰਗਾਸੋ, ਹਰ ਗੁਣ ਜਪਤ ਕਮਲ ਪ੍ਰਗਾਸੇ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਜਿਸ ਸਿਮਰਤ ਮਨ ਹੋਏ ਪ੍ਰਗਾਸ, ਮਿਟੈ ਕਲੇਸ ਸੁਖ ਸਹਿਜ ਨਿਵਾਸ, ਜੁਗੈ ਜੁਗੰਤਰ ਇਹ ਤਤਸਾਰ, ਹਰ ਸਿਮਰਨ ਸਾਚਾ ਵਿਚਾਰ, ਗੁਰਮੁਖ ਗਿਆਨ ਏਕੋ ਹੈ ਜਾਤਾ, ਅੰਦਿਨ ਨਾਮ ਰਵੀਜੈ ਹੇ, ਗੁਰ ਜਪ ਜਾਪ ਜਪਤ ਫਲ ਪਾਇਆ, ਗਿਆਨ ਦੀਪਕ ਸੰਤ ਸੰਗਨਾ, ਸੋਈ ਗਿਆਨੀ ਜੇ ਸਿਮਰੇ ਏਕ, ਸੋ ਧਨਵੰਤਾ ਜਿਸ ਬੁੱਧ ਵਿਵੇਕ। ਜਨਮਾਂ ਜਨਮਾਂਤਰਾਂ ਤੋਂ ਮਾਇਆ ਦਾ ਸਿਮਰਨ ਕਰਦੇ ਹੋਏ ਅਸੀਂ ਮਾਇਆ ਦਾ ਹੀ ਰੂਪ ਬਣ ਗਏ ਹਾਂ। ਜਨਮਾਂ ਜਨਮਾਂਤਰਾਂ ਤੋਂ ਮਾਇਆ ਦਾ ਸਿਮਰਨ ਕਰਦੇ ਹੋਏ ਅਸੀਂ ਮਾਇਆ ਦਾ ਹੀ ਰੂਪ ਬਣ ਗਏ ਹਾਂ। ਹਰ ਵੇਲੇ ਅਸੀਂ ਮਾਇਕੀ ਕੰਮਾਂ ਕਾਰਜਾਂ ਵਿੱਚ ਰੁੱਝੇ ਰਹਿੰਦੇ ਹਾਂ ਤੇ ਉਹਨਾਂ ਨੂੰ ਸਵਾਰਨ ਲਈ ਅਨੇਕਾਂ ਉਕਤੀਆਂ ਜੁਗਤੀਆਂ ਸਿਆਣਪਾਂ ਘੋਟਦੇ ਹਾਂ, ਕਈ ਤਰੀਕ ਤਰ੍ਹਾਂ ਦੇ ਹੱਥਕੰਡੇ ਵਰਤਦੇ ਹਾਂ। ਜਦੋਂ ਫਿਰ ਵੀ ਪੂਰੀ ਨਹੀਂ ਪੈਂਦੀ ਤਾਂ ਅਸੀਂ ਦੁਖੀ ਹੁੰਦੇ ਹਾਂ, ਪਰ ਗੁਰਬਾਣੀ ਅਨੁਸਾਰ ਪ੍ਰਭੂ ਦਾ ਸਿਮਰਨ ਕਰਨ ਨਾਲ ਸਾਡੇ ਦੁਨਿਆਵੀ ਕਾਰਜ ਵੀ ਅਚਿੰਤੇ ਸਵਾਰੇ ਜਾਂਦੇ ਹਨ। ਹਾਂਜੀ, ਗੁਰਬਾਣੀ ਅਨੁਸਾਰ ਪ੍ਰਭੂ ਦਾ ਸਿਮਰਨ ਕਰਨ ਨਾਲ ਸਾਡੇ ਦੁਨਿਆਵੀ ਕਾਰਜ ਵੀ ਅਚਿੰਤੇ ਹੀ ਸਵਾਰੇ ਜਾਂਦੇ ਹਨ। ਸੰਤੋ ਹਰ 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 ਅਰਾਧੋ, ਹਰ ਅਰਾਧ ਸਭੋ ਕਿਚ ਪਾਈਐ ਕਾਰਜ ਸਗਲੇ ਸਾਧੋ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ, ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਪਏ ਰਾਸ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਗੋਬਿੰਦ ਭਜ ਸਭ ਸਵਾਰਥ ਪੂਰੇ, ਨਾਨਕ ਕਵੋ ਨਾ ਹਾਰ, ਕਹੋ ਨਾਨਕ ਮਨ ਸਿਮਰ ਤੈ ਪੂਰਨ ਹੋਵੇ ਕਾਮ, ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ। ਪਰ ਅਸੀਂ ਹਰੀ ਨੂੰ ਭੁਲਾ ਕੇ ਸਿਮਰਨ ਤੋਂ ਬੇਪਰਵਾਹੀਆ ਅਣਗਹਿਲੀ ਕਰ ਛੱਡਦੇ ਹਾਂ। ਇਸ ਤਰ੍ਹਾਂ ਅਸੀਂ ਪਲ ਚ ਪਲ ਸਗਲੀ ਮੂਈ ਝੂਠੇ ਧੰਦੇ ਮੂੰਹ ਵਾਲਾ ਜੀਵਨ ਬਤੀਤ ਕਰਕੇ ਦੁਖੀ ਹੁੰਦੇ ਰਹਿੰਦੇ ਹਾਂ ਤੇ ਨਰਕ ਭੋਗਦੇ ਹਾਂ। ਹਰ ਕੇ ਨਾਮ ਬਿਨਾਂ ਦੁੱਖ ਪਾਵੈ, ਹਰ ਨਾਮ ਨਾ ਸਿਮਰੈ ਸਾਧ ਸੰਗ ਤੈ ਤਨ ਉੱਡੈ ਖੇ, ਜਿਨੀ ਨਾਮ ਵਿਸਾਰਿਆ ਸੇ ਹੋਤ ਦੇਖੇ ਖੇ। ਅਸੀਂ ਜਨਮਾਂ ਜਨਮਾਂ ਤੋਂ ਮਾਇਆ ਦੀ ਸੰਗਤ ਤੇ ਸਿਮਰਨ ਕਰਦੇ ਆ ਰਹੇ ਹਾਂ, ਜਿਸ ਨਾਲ ਸਾਡਾ ਮਨ ਅਤਿਅੰਤ ਗੂੜੀ ਮਾਇਆ ਦੀ ਮੈਲ ਲੱਗੀ ਹੋਈ ਹੈ। ਹਾਂਜੀ, ਅਸੀਂ ਜਨਮਾਂ ਜਨਮਾਂ ਤੋਂ ਮਾਇਆ ਦੀ ਸੰਗਤ ਤੇ ਸਿਮਰਨ ਕਰਦੇ ਆ ਰਹੇ ਹਾਂ, ਜਿਸ ਨਾਲ ਸਾਡੇ ਮਨ ਨੂੰ ਅਤਿਅੰਤ ਗੂੜੀ ਮਾਇਕੀ ਮੈਲ ਲੱਗੀ ਹੋਈ ਹੈ। ਇਹਨਾਂ ਹੀ ਬਸ ਨਹੀਂ, ਆਪਣੇ ਨੀਵੇਂ ਮਾਇਕੀ ਖਿਆਲਾਂ ਫੁਰਨਿਆਂ ਤੇ ਕਰਮਾਂ ਰਾਹੀਂ ਅਸੀਂ ਦਿਨ ਰਾਤ ਹੋਰ ਮੈਲ ਚੜਾਈ ਜਾਂਦੇ ਹਾਂ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹ, ਮੈਲਾ ਹਰ ਕੇ ਨਾਮ ਬਿਨ ਜੀਓ, ਅਜਿਹੇ ਮੈਲੇ ਮਨ ਨਾਲ ਭਗਤੀ ਨਹੀਂ ਹੋ ਸਕਦੀ, ਅਜਿਹੇ ਮੈਲੇ ਮਨ ਨਾਲ ਭਗਤੀ ਨਹੀਂ ਹੋ ਸਕਦੀ। ਮਨ ਮੈਲੇ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ, ਮਨ ਦੀ ਐਸੀ ਗੂੜੀ ਮਾਇਕੀ ਮੈਲ ਨੂੰ ਲਾਉਣ ਲਈ ਗੁਰਬਾਣੀ ਵਿੱਚ ਹਰੀ ਦਾ ਸਿਮਰਨ ਹੀ ਕਾਰਗਰ ਸਾਧਨ ਦੱਸਿਆ ਗਿਆ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਏ ਲਾਵੈ ਮਨ ਹੀਤ, ਜਿਸ ਸਿਮਰਤ ਮਤ ਮਨ ਹੋਤ ਆਨੰਦਾ, ਜਿਸ ਸਿਮਰਤ ਮਨ ਹੋਤ ਆਨੰਦਾ, ਉਤਰੈ ਮਨੋ ਜੰਗੀਲਾ, ਐਨ ਇਸ ਨਾਮ ਜਪੋਰੇ ਪ੍ਰਾਣੀ ਮੈਲੇ ਹੱਛੇ ਹੋਈ, ਮਨ ਕੇ ਵਿਕਾਰ ਮਿਟੈ ਪ੍ਰਭ ਸਿਮਰਤ, ਜਨਮ ਜਨਮ ਕੀ ਮੈਲ ਹਰੀ, ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ, ਕਰ ਸਾਧ ਸੰਗਤ ਸਿਮਰ ਮਾਧੋ ਹੋ ਪਤਿਤ ਪੁਨੀਤ, ਜਿਵੇਂ ਸੂਰਜ ਤੋਂ ਓਲੇ ਹੋਣ ਨਾਲ ਸੂਰਜ ਦੇ ਅਨੇਕਾਂ ਗੁਣਾਂ ਤੋਂ ਵਾਂਝੇ ਹੋ ਜਾਈਦਾ ਹੈ, ਹਨੇਰ ਦੇ ਸਾਰੇ ਔਗਣ ਸਾਡੇ ਪੱਲੇ ਪੈ ਜਾਂਦੇ ਹਨ ਸੂਰਜ ਤੋਂ ਉੱਲੇ ਹੋਣ ਨਾਲ। ਇਸੇ ਤਰ੍ਹਾਂ ਅਕਾਲ ਪੁਰਖ ਨੂੰ ਵਿਸਾਰ ਕੇ ਮਾਇਆ ਦੇ ਪ੍ਰਾਇਣ ਹੋ ਕੇ ਅਸੀਂ ਜਨਮਾਂ ਜਨਮਾਂਤਰਾਂ ਤੋਂ ਪਾਪ ਕਮਾਉਂਦੇ ਆਏ ਹਾਂ ਤੇ ਜਾਣੇ ਅਣਜਾਣੇ ਹੁਣ ਵੀ ਪਾਪ ਕਮਾ ਰਹੇ ਹਾਂ। ਇਸ ਤਰ੍ਹਾਂ ਅਸੀਂ ਆਪੋ ਸਹਿੜੇ ਦੁੱਖ ਕਲੇਸ਼ ਭੁਗਤਦੇ ਹੋਏ ਆਪਣੀ ਲਾਈ ਹੋਈ ਪਾਪਾਂ ਦੀ ਗੁੱਜੀ ਅੱਗ ਵਿੱਚ ਸੜਦੇ ਰਹਿੰਦੇ ਹਾਂ। ਇਹਨਾਂ ਸਰੀਰਕ ਇਹਨਾਂ ਮਾਨਸਿਕ ਤੇ ਆਤਮਕ ਪਾਪਾਂ ਤੋਂ ਬਚਣ ਲਈ ਜਾਂ ਪਿਛਲੇ ਕੀਤੇ ਹੋਏ ਔਗੜਾਂ ਦੀ ਨਿਵਰਤੀ ਲਈ ਪੁੱਲ ਤੋਂ ਯਾਦ ਵਿੱਚ ਆਉਣਾ ਅਰਥਾਤ ਪ੍ਰਭੂ ਦਾ ਸਿਮਰਨ ਹੀ ਇੱਕੋ ਇੱਕ ਸੌਖਾ ਸਾਧਨ ਹੈ। ਹਾਂਜੀ, ਇਹਨਾਂ ਸਰੀਰਕ ਇਹਨਾਂ ਮਾਨਸਿਕ ਤੇ ਆਤਮਕ ਪਾਪਾਂ ਤੋਂ ਬਚਣ ਲਈ ਜਾਂ ਪਿਛਲੇ ਕੀਤੇ ਹੋਏ ਔਗਣਾਂ ਦੀ ਨਿਵਰਤੀ ਲਈ ਪੁੱਲ ਤੋਂ ਯਾਦ ਵਿੱਚ ਆਉਣਾ ਅਥਵਾ ਪ੍ਰਭੂ ਦਾ ਸਿਮਰਨ ਹੀ ਇੱਕੋ ਇੱਕ ਸੌਖਾ ਸਾਧਨ ਹੈ, ਜਿਸ ਦੀ ਗੁਰਬਾਣੀ ਪ੍ਰੋੜਤਾ ਕਰਦੀ ਹੈ। ਤਾਪ ਪਾਪ ਸੰਤਾਪ ਬਿਨਾਸੇ ਹਰ ਸਿਮਰਤ ਕਿਲਵਿਕ ਸਭ ਨਾਸੇ। ਜਨ ਨਾਨਕ ਅੰਦੇ ਨਾਮ ਤੇ ਆਇਆ ਹਰ ਸਿਮਰਤ ਕਿਲਵਿਕ ਪਾਪ ਗਿਆ। ਹਰ ਹਰ ਨਾਮ ਜਿਨੀ ਅਰਾਧਿਆ ਤਿਨਕੇ ਦੁੱਖ ਪਾਪ ਨਿਵਾਰੇ। ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੇ ਰਾਮ। ਹਰ ਹਰ ਨਾਮ ਧਿਆਏ ਮਨ ਹਰ ਦਰਗਹਿ ਪਾਵੇ ਮਾਨ। ਜੋ ਇੱਛੈ ਸੋ ਫਲ ਪਾਏ ਸੀ ਗੁਰ ਸ਼ਬਦੀ ਲੱਗੈ ਧਿਆਨ। ਕਿਲਵਿਕ ਪਾਪ ਸਭ ਕਟੀਐ ਹਉਮੈ ਚੁੱਕੈ ਗੁਮਾਨ। ਤਿਨਕੇ ਪਾਪ ਇੱਕ ਨਿਮਕ ਸਭ ਲਾਥੇ ਜਿਨ ਗੁਰਬਚਨੀ ਹਰ ਜਾਪਿਆ। ਮਾਇਆ ਦੇ ਭਰਮ ਭੁਲਾਵੇ ਵਿੱਚ ਮੈਂ ਮੇਰੀ ਦਾ ਅਟੁੱਟ ਅਭਿਆਸ ਕਰਦੇ ਹੋਏ ਹਉਮੈ ਦਾ ਭੂਤ ਸਾਡੇ ਸਿਰ ਚੜਿਆ ਹੋਇਆ ਹੈ। ਮਾਇਆ ਦੇ ਭਰਮ ਭੁਲਾਵੇ ਵਿੱਚ ਇਸਨੇ ਆਪਣੀ ਹਠੀਲੀ ਫੌਜ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿ ਦੁਆਰਾ ਸਾਨੂੰ ਜਕੜ ਬੰਦ ਕੀਤਾ ਹੋਇਆ ਹੈ। ਇਸ ਹਉਮੈ ਜਾਂ ਮੈਂ ਮੇਰੀ ਦੇ ਅਹਿਸਾਸ ਨਾਲ ਮਾਇਆ ਦੇ ਪ੍ਰਾਇਣ ਹੋ ਕੇ ਅਸੀਂ ਕਰਮ ਕਰਦੇ ਨਤੀਜੇ ਭੁਗਤਦੇ ਹਾਂ। ਇਸ ਕੂੜੀ ਹਉਮੈ ਦੇ ਦੀਰਘ ਰੋਗ ਤੋਂ ਬਚਣ ਦਾ ਗੁਰਬਾਣੀ ਵਿੱਚ ਇੱਕੋ ਇੱਕ ਸੌਖਾ ਸਾਧਨ ਸਿਮਰਨ ਹੀ ਦੱਸਿਆ ਗਿਆ ਹੈ। ਹਾਂਜੀ, ਇਸ ਕੂੜੀ ਹਉਮੈ ਦੇ ਦੀਰਘ ਰੋਗ ਤੋਂ ਬਚਣ ਦਾ ਗੁਰਬਾਣੀ ਵਿੱਚ ਇੱਕੋ ਇੱਕ ਸੌਖਾ ਸਾਧਨ ਸਿਮਰਨ ਹੀ ਦੱਸਿਆ ਗਿਆ ਹੈ। ਗੁਰਬਚਨੀ ਜਿਨਾ ਜਪਿਆ ਮੇਰਾ ਹਰ ਹਰ ਤਿਨਕੇ ਹਉਮੈ ਰੋਗ ਗਏ। ਹਰ 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 ਔਖਦ ਜਗ ਪੂਰਾ ਜਪ ਹਰ ਹਰ ਹਉਮੈ ਮਾਰੀ। ਜਿਨ ਜਪਿਆ ਇੱਕ ਮਨ ਇੱਕ ਚਿੱਤ ਤਿਨ ਲੱਥਾ ਹਉਮੈ ਪਾਰ। ਹਰ ਹਰ ਨਾਮ ਜਪੈ ਦਿਨ ਰਾਤੀ ਗੁਰਮੁਖ ਹਉਮੈ ਕੱਢੇ ਤੋਏ। ਸਿਮਰ ਸਿਮਰ ਨਾਨਕ ਪ੍ਰਭ ਜੀਵੈ ਬਿਨਸ ਜਾਏ ਅਭਿਮਾਨ। ਗੁਰ ਸ਼ਬਦੀ ਮਨ ਨਿਰਮਲ ਹੋਆ ਚੂਕਾ ਮਨ ਅਭਿਮਾਨ। ਜਿਨਾ ਇੱਕ ਮਨ ਇੱਕ ਚਿੱਤ ਤਿਆਇਆ ਸਤਿਗੁਰ ਸੋ ਚਿੱਤ ਲਾਏ। ਤਿੰਨ ਕੀ ਦੁੱਖ ਭੁੱਖ ਹਉਮੈ ਵੱਡਾ ਰੋਗ ਗਿਆ ਨਿਰਦੋਖ ਪਏ ਲਿਵਲਾਏ। ਜਿਨਾ ਇੱਕ ਮਨ ਇੱਕ ਚਿੱਤ ਤਿਆਇਆ ਸਤਿਗੁਰ ਸੋ ਚਿੱਤ ਲਾਏ। ਤਿੰਨ ਕੀ ਦੁੱਖ ਭੁੱਖ ਹਉਮੈ ਵੱਡਾ ਰੋਗ ਗਿਆ ਨਿਰਦੋਖ ਪਏ ਲਿਵਲਾਏ। ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਦੇ ਗੁਰਵਾਕ ਅਨੁਸਾਰ ਅਸੀਂ ਸਭ ਜੀਵ ਕਿਸੇ ਨਾ ਕਿਸੇ ਸਰੀਰਕ ਮਾਨਸਿਕ ਤੇ ਅਧਿਆਤਮਕ ਰੋਗ ਵਿੱਚ ਗ੍ਰਸੇ ਹੋਏ ਹਾਂ। ਹਾਂਜੀ, ਅਸੀਂ ਸਭ ਜੀਵ ਕਿਸੇ ਨਾ ਕਿਸੇ ਸਰੀਰਕ ਮਾਨਸਿਕ ਤੇ ਅਧਿਆਤਮਕ ਰੋਗ ਵਿੱਚ ਗ੍ਰਸੇ ਹੋਏ ਹਾਂ। ਇਹਨਾਂ ਰੋਗਾਂ ਦਾ ਅਸੀਂ ਆਪੋ ਆਪਣੀ ਸਮਝ ਆਪੋ ਆਪਣੀ ਲਿਆਕਤ ਜਾਂ ਪਹੁੰਚ ਅਨੁਸਾਰ ਇਲਾਜ ਕਰਦੇ ਹਾਂ, ਪਰ ਫਿਰ ਵੀ ਅਸੀਂ ਬਿਲਕੁਲ ਅਰੋਗ ਨਹੀਂ ਹੋ ਸਕਦੇ। ਇਸ ਦਾ ਕਾਰਨ ਇਹ ਹੈ ਕਿ ਸਾਡਾ ਜੀਵਨ ਮਾਇਕੀ ਭਰਮ ਭੁਲਾਵੇ ਅਥਵਾ ਹਉਮੈ ਦੇ ਪ੍ਰਾਇਣ ਹੈ। ਸਾਡਾ ਜੀਵਨ ਮਾਇਕੀ ਭਰਮ ਭੁਲਾਵੇ ਅਥਵਾ ਹਉਮੈ ਦੇ ਪ੍ਰਾਇਣ ਹੈ। ਸਾਡੇ ਸਰੀਰਕ ਮਾਨਸਿਕ ਅਧਿਆਤਮਕ ਰੋਗਾਂ ਦਾ ਕੇਂਦਰ ਜਾਂ ਸੋਮਾ ਮਾਇਆ ਦਾ ਭਰਮ ਭੁਲਾਵਾ ਹੀ ਹੈ। ਇਸ ਲਈ ਗੁਰਬਾਣੀ ਅਨੁਸਾਰ ਸਾਰੇ ਰੋਗਾਂ ਦਾ ਇੱਕੋ ਇੱਕ ਪੱਕਾ ਇਲਾਜ ਹਰੀ ਨੂੰ ਯਾਦ ਕਰਨਾ ਜਾਂ ਸਿਮਰਨ ਕਰਨਾ ਹੀ ਹੈ। ਗੁਰਬਾਣੀ ਅਨੁਸਾਰ ਸਾਰੇ ਰੋਗਾਂ ਦਾ ਇੱਕੋ ਇੱਕ ਪੱਕਾ ਇਲਾਜ ਹਰੀ ਨੂੰ ਯਾਦ ਕਰਨਾ ਜਾਂ ਸਿਮਰਨ ਕਰਨਾ ਹੀ ਹੈ, ਕਿਉਂਕਿ ਸਿਮਰਨ ਦੁਆਰਾ ਰੋਗ ਰਹਿਤ ਅਰੋਗ ਹਰੀ ਦੀ ਸੰਗਤ ਕਰਕੇ ਹੀ ਅਸੀਂ ਅਰੋਗ ਹੋ ਸਕਦੇ ਹਾਂ। ਇਸ ਤਰ੍ਹਾਂ ਪ੍ਰਭੂ ਦਾ ਸਿਮਰਨ ਸਰਵ ਰੋਗ ਦੀ ਔਖਧ ਹੀ ਹੈ। ਗੁਰਮੁਖ ਜਪ ਸਭ ਰੋਗ ਗਵਾਇਆ, ਅਰੋਗਤ ਪਏ ਸਰੀਰਾ। ਹਰ ਸਿਮਰਤ ਤਨ ਮਨ ਹਰਿਆ, ਲੈ ਜਾਏ ਵਿਜੋਗ, ਸਾਧ ਸੰਗ ਹਰ ਗੁਣ ਰਮੋ, ਬਿਨਸੈ ਸਭ ਰੋਗ। ਹਰ 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 ਆਰਾਧਿਐ ਹੋਈਐ ਅਰੋਗ, ਸਰਬ ਸਿੱਧ ਕਾਰਜ ਸਭ ਸਵਰੇ, ਅਹੰਗ ਰੋਗ ਸਗਲ ਹੀ ਖਿਆ, ਕੋਟ ਪਰਾਧ ਖਿਨਮੈ ਖੋ ਪਈ ਹੈ, ਗੁਰਮਿਲ ਹਰ ਹਰ ਗਿਆ। ਰੋਗ ਸੋਗ ਮਿਟੇ ਪ੍ਰਭ ਤਿਆਏ, ਮਨ ਬਾਂਛਤ ਪੂਰਨ ਫਲ ਪਾਏ। ਸਰਬ ਰੋਗ ਕਾ ਔਖਦ ਨਾਮ, ਅਨਿਕ ਉਪਾਵੀ ਰੋਗ ਨ ਜਾਏ, ਰੋਗ ਮਿਟੈ ਹਰ ਔਖਦ ਲਾਏ। ਅਸੀਂ ਮਾਇਆ ਦੇ ਪਰਾਇਣ ਹੋ ਕੇ ਕਰਮ ਕਰਦੇ ਤੇ ਦੁੱਖ ਸਹਿੰਦੇ ਹਾਂ, ਅਸੀਂ ਮਾਇਆ ਦੇ ਪਰਾਇਣ ਹੋ ਕੇ ਕਰਮ ਕਰਦੇ ਤੇ ਦੁੱਖ ਸਹਿੰਦੇ ਹਾਂ। ਮਾਇਆ ਦੇ ਅਧੀਨ ਮੋਹ ਮਾਇਆ ਵਿੱਚ ਕਰਮਬੱਧ ਹੋ ਕੇ ਸਾਨੂੰ ਜਨਮ ਮਰਨ ਦੇ ਗੇੜ ਜਾਂ ਆਵਾਗਮਨ ਵਿੱਚ ਵਿਚਰਨਾ ਪੈਂਦਾ ਹੈ। ਇਸ ਤਰ੍ਹਾਂ ਹਰ ਜਨਮ ਵਿੱਚ ਅਸੀਂ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਦੁੱਖ ਸੁੱਖ ਭੋਗਦੇ ਹਾਂ। ਅਸੀਂ ਹਰ ਜਨਮ ਵਿੱਚ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਦੁੱਖ ਸੁੱਖ ਭੋਗਦੇ ਹਾਂ। ਮਾਇਆ ਦੇ ਇਸ ਜਨਮ ਮਰਨ ਦੇ ਚੱਕਰ ਵਿੱਚੋਂ ਨਿਕਲਣ ਦਾ ਸਾਧਨ ਗੁਰਬਾਣੀ ਇਉਂ ਦੱਸਦੀ ਹੈ। ਧਿਆਏ ਸੋ ਪ੍ਰਭ ਤਰੈ ਪਾਉ ਜਲ ਰਹਿ, ਆਵਣ ਜਾਣਾ ਸਦਾ ਸੁਖ ਕਲਿਆਣ ਕੀਰਤਨ, ਪ੍ਰਭ ਲਗਾ ਮੀਠਾ ਪਾਣਾ। ਨਾਨਕ ਸਿਮਰੈ ਏਕ ਨਾਮ, ਫਿਰ ਬੌੜ ਨਾ ਤਾਈ। ਜੋ ਜੋ ਜਪੈ ਸੋਈ ਵਡਭਾਗੀ, ਬੌੜ ਨਾ ਜੋਨੀ ਪਾਵਣਾ। ਜਾਂ ਕੈ ਸਿਮਰਨ ਹੋਏ ਅਨੰਦਾ, ਬਿਨਸੈ ਜਨਮ ਮਰਨ ਪੈ ਦੁਖੀ। ਚਾਰ ਪਦਾਰਥ ਨੌ ਨਿਧ ਪਾਵੈ, ਬੌਰ ਨ ਤ੍ਰਿਸ਼ਨਾ ਭੁਖੀ। ਜਾਂ ਕੇ ਮਨ ਵੂਠਾ ਪ੍ਰਭ ਆਪਣਾ, ਜਾਂ ਕੈ ਮਨ ਵੂਠਾ ਪ੍ਰਭ ਆਪਣਾ, ਪੂਰੇ ਕਰਮ ਗੁਰ ਕਾ ਜਪ ਜਪਨਾ। ਸਰਬ ਨਿਰੰਤਰ ਸੋ ਪ੍ਰਭ ਜਾਤਾ, ਬੌੜ ਨ ਜੋਨੀ ਪਰਮ ਰੁਣਾ। ਸਾਰੀ ਕਾਇਨਾਤ ਕੂੜੀ ਮਾਇਆ ਦੇ ਭਰਮ ਭੁਲੇਖੇ ਵਿੱਚ ਗਲਤਾਨ ਹੈ। ਰੇਸ਼ਮ ਦੇ ਕੀੜੇ ਵਾਂਗ ਜੀਵ ਨੇ ਆਪਣੇ ਦੁਆਲੇ ਭਰਮਗੜ ਦਾ ਖੋਲ ਬਣਾਇਆ ਹੋਇਆ ਹੈ, ਜਿਸ ਦੇ ਅਨੇਰ ਖਾਤੇ ਵਿੱਚ ਅਸੀਂ ਜੰਮਦੇ, ਜਿਉਂਦੇ, ਕਰਮ ਕਰਦੇ, ਦੁੱਖ ਭੋਗਦੇ, ਮਰਦੇ ਤੇ ਫਿਰ ਮੁੜ ਜੰਮਦੇ ਆ ਹੋਏ ਹਾਂ। ਭਰਮੈ ਜੋਨ ਅਸੰਖ, ਮਰ ਜਨਮੈ ਆਵਈ। ਭਰਮ ਭੁਲੇਖੇ ਦੇ ਸਨੇਰ ਨੂੰ ਦੂਰ ਕਰਨ ਲਈ ਗੁਰਬਾਣੀ ਸਾਨੂੰ ਸਿਮਰਨ ਕਰਨ ਦਾ ਉਪਦੇਸ਼ ਦਿੰਦੀ ਹੈ। ਹਰ ਹਰ ਕਰਤ ਮਿਟੈ ਸਭ ਭਰਮਾ, ਜਪ ਗੋਬਿੰਦ ਭਰਮ ਭੋ ਫਾਟਾ। ਸਿਮਰ ਸਿਮਰ ਸਵਾਮੀ ਪਏ ਸੀਤਲ, ਦੁੱਖ ਦਰਦ ਭਰਮ ਹਿਰਿਆ। ਭੋਰ ਭਰਮ ਕਾਟੇ ਪ੍ਰਭ ਸਿਮਰਤ, ਗਿਆਨ ਅੰਜਨ ਮਿਲ ਸੋਵਤ ਜਾਗੀ। ਸੰਸਾਰ ਦੇ ਆਵਾਗਮਨ ਦੇ ਚੱਕਰ ਤੋਂ ਬਚਣ ਲਈ ਤੇ ਸਵਰਗ ਦੇ ਸੁੱਖਾਂ ਦੇ ਲਾਲਚ ਲਈ ਇਨਸਾਨ ਮੁਕਤੀ ਦੀ ਲਾਲਸਾ ਰੱਖਦਾ ਹੈ। ਇਸ ਦੀ ਪ੍ਰਾਪਤੀ ਲਈ ਹਉਮੈ ਦੇ ਭਰਮ ਭੁਲਾਵੇ ਵਿੱਚ ਅਸੀਂ ਕਈ ਪ੍ਰਕਾਰ ਦੇ ਕਰਮ ਕਾਂਡ ਕਰਦੇ ਹਾਂ, ਘਾਲਣਾ ਘਾਲਦੇ ਹਾਂ, ਪਰ ਗੁਰਬਾਣੀ ਮੁਕਤੀ ਦਾ ਸੌਖਾ ਸਾਧਨ ਸਿਮਰਨ ਹੀ ਦੱਸਦੀ ਹੈ। ਮਾਨਸ ਜਨਮ ਦਿਓ ਜੈ ਠਾਕੁਰ, ਸੋ ਤੈ ਕਿਉਂ ਬਿਸਰਾਇਓ। ਮੁਕਤ ਹੋਤ ਨਰ ਜਾ ਕੇ ਸਿਮਰੇ, ਨਿਮਖ ਨ ਤਾਂ ਕੋ ਗਾਇਓ। ਸਰਬ ਬੈਕੁੰਟ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ। ਜੈ ਸਿਮਰਨ ਹੋਏ ਮੁਕਤ ਦੁਆਰ, ਜਾਹੇ ਬੈਕੁੰਠ ਨਹੀਂ ਸੰਸਾਰ। ਐਸਾ ਸਿਮਰਨ ਕਰ ਮਨ ਮਾਹੇ, ਬਿਨ ਸਿਮਰਨ ਮੁਕਤ ਕਤ ਨਾਹੇ। ਅਸੀਂ ਮਾਇਆ ਵਿੱਚ ਇਤਨੇ ਗਲਤਾਨ ਹੋ ਚੁੱਕੇ ਹਾਂ, ਹਾਂਜੀ ਅਸੀਂ ਮਾਇਆ ਵਿੱਚ ਇਤਨੇ ਗਲਤਾਨ ਹੋ ਚੁੱਕੇ ਹਾਂ ਕਿ ਮਾਇਆ ਦਾ ਹੀ ਸਰੂਪ ਬਣ ਗਏ ਹਾਂ। ਇਸ ਕੂੜੀ ਮਾਇਆ ਦਾ ਸਿਮਰਨ ਸਾਡਾ ਜੀਵਨ ਰੂਪ ਬਣ ਗਿਆ ਹੈ। ਇਸ ਕਾਰਨ ਪਰਮੇਸ਼ਰ ਨੂੰ ਭੁੱਲ ਕੇ ਅਸੀਂ ਉਸ ਤੋਂ ਬੇਮੁਖ ਹੋ ਗਏ ਹਾਂ, ਜਿਸ ਨਾਲ ਸਾਡੀ ਹਾਲਤ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਾਲੀ ਹੋ ਗਈ ਹੈ। ਮਾਇਆ ਦੇ ਇਸ ਕੋਰ ਕਲਯੁਗੀ ਭਰਮ ਭੁਲਾਵੇ ਵਿੱਚੋਂ ਜੀਵ ਨੂੰ ਕੱਢ ਕੇ ਆਤਮ ਪ੍ਰਾਇਣ ਕਰਨ ਲਈ ਸਭ ਤੋਂ ਸੌਖਾ ਤੇ ਸਰਲ ਸਾਧਨ ਸਾਧ ਸੰਗਤ ਦੱਸਿਆ ਗਿਆ। ਮਾਇਆ ਦੇ ਇਸ ਕੋਰ ਕਲਯੁਗੀ ਭਰਮ ਭੁਲਾਵੇ ਵਿੱਚੋਂ ਜੀਵ ਨੂੰ ਕੱਢ ਕੇ ਆਤਮ ਪ੍ਰਾਇਣ ਕਰਨ ਲਈ ਸਭ ਤੋਂ ਸੌਖਾ ਤੇ ਸਰਲ ਸਾਧਨ ਸਾਧ ਸੰਗਤ ਦੱਸਿਆ ਗਿਆ। ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਨਾਲ ਇਸ ਸੰਸਾਰ ਸਾਗਰ ਨੂੰ ਤਰਿਆ ਜਾ ਸਕਦਾ ਹੈ। ਸਾਧ ਸੰਗਤ ਬਿਨ ਤਰਿਓ ਨਾ ਕੋਈ, ਸਾਧ ਸੰਗਤ ਨੇਚੋ ਹੈ ਤਰਨਾ। ਇਸ ਲਈ ਗੁਰਬਾਣੀ ਵਿੱਚ ਜਗਿਆਸੂਆਂ ਨੂੰ ਸਾਧ ਸੰਗਤ ਵਿੱਚ ਸਿਮਰਨ ਕਰਨ ਦੀ ਤਾਕੀਦ ਕੀਤੀ ਗਈ ਹੈ। ਹਾਂਜੀ, ਜਗਿਆਸੂਆਂ ਨੂੰ ਸਾਧ ਸੰਗਤ ਵਿੱਚ ਸਿਮਰਨ ਕਰਨ ਦੀ ਤਾਕੀਦ ਕੀਤੀ ਗਈ ਹੈ, ਜਿੱਥੇ ਜਾਗਤ ਜੋਤਾਂ ਦੀਆਂ ਦਾਮਨਕ ਕਿਰਨਾਂ ਸਹਿਜੇ ਹੀ ਨਾਮ ਦਾ ਰੰਗ ਵਰਤਾਉਂਦੀਆਂ ਹਨ। ਹਾਂਜੀ, ਜਿੱਥੇ ਜਾਗਤ ਜੋਤਾਂ ਦੀਆਂ ਦਾਮਨਕ ਕਿਰਨਾਂ ਸਹਿਜੇ ਨਾਮ ਦਾ ਰੰਗ ਵਰਤਾਉਂਦੀਆਂ ਹਨ। ਤਿਤ ਜਾਏ ਬਹੁ ਸਤਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈ ਹੈ। ਸਾਧ ਸੰਗ ਹਰ ਕੇ ਰੰਗ, ਗੋਬਿੰਦ ਸਿਮਰਨ ਲਾਗਿਆ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਹਰ ਹਰ ਸਿਮਰੋ ਸੰਤ ਗੋਪਾਲਾ, ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ। ਗੁਰਪੂਰਾ ਵਡਭਾਗੀ ਪਾਈਐ, ਮਿਲ ਸਾਧੂ ਹਰ ਨਾਮ ਧਿਆਈਐ। ਸਰਬ ਕਾਰਜ ਸਿੱਧ ਪਏ ਗਾਏ ਗੁਣ ਗੋਪਾਲ, ਮਿਲ ਸਾਧ ਸੰਗਤ ਪ੍ਰਭੂ ਸਿਮਰੇ ਨਾਠਿਆ ਦੁੱਖ ਕਾਲ। ਆਵਤ ਜਾਤ ਰਹੇ ਸ਼ਰਮ ਨਾਸੇ, ਸਿਮਰਤ ਸਾਧੂ ਸੰਗ। ਪਤਿਤ ਪੁਨੀਤ ਹੋ ਖਿਨ ਪੀਤਰ, ਪਾਰ ਬ੍ਰਹਮ ਕੈ ਰੰਗ। ਮਿਲ ਸਾਧ ਸੰਗਤ ਪਜ ਕੇਵਲ ਨਾਮ। ਕਈ ਜਗਿਆਸੂ ਮਾਨਸਿਕ ਸ਼ਕਤੀਆਂ ਜਾਂ ਰਿੱਧੀਆਂ ਸਿੱਧੀਆਂ ਨੂੰ ਹੀ ਪਰਮਾਰਥ ਸਮਝ ਕੇ ਇਸ ਦੀ ਪ੍ਰਾਪਤੀ ਲਈ ਅਨੇਕ ਕਿਸਮ ਦੀਆਂ ਸਾਧਨਾਵਾਂ ਕਰਦੇ ਹਨ। ਹਾਂਜੀ, ਕਈ ਜਗਿਆਸੂ ਮਾਨਸਿਕ ਸ਼ਕਤੀਆਂ ਜਾਂ ਰਿੱਧੀਆਂ ਸਿੱਧੀਆਂ ਨੂੰ ਹੀ ਪਰਮਾਰਥ ਸਮਝ ਕੇ ਇਸ ਦੀ ਪ੍ਰਾਪਤੀ ਲਈ ਅਨੇਕਾਂ ਕਿਸਮ ਦੀਆਂ ਸਾਧਨਾਵਾਂ ਕਰਦੇ ਹਨ। ਇਸ ਤਰ੍ਹਾਂ ਕਈ ਕਿਸਮ ਦੇ ਹੱਠ ਧਰਮਾਂ ਵਿੱਚ ਗਲਤਾਨ ਹੋ ਕੇ ਉਹ ਆਪਣਾ ਅਮੋਲਕ ਜੀਵਨ ਅਜਾਈ ਗਵਾ ਲੈਂਦੇ ਹਨ। ਗੁਰਬਾਣੀ ਅਨੁਸਾਰ ਇਹ ਰਿੱਧੀਆਂ ਸਿੱਧੀਆਂ ਤੇ ਹੋਰ ਅਨੇਕ ਕਿਸਮ ਦੀਆਂ ਮਾਨਸਿਕ ਸ਼ਕਤੀਆਂ ਜਗਿਆਸੂਆਂ ਨੂੰ ਸਿਮਰਨ ਕਰਦਿਆਂ ਹੋਇਆਂ ਸਹਿਜੇ ਪ੍ਰਾਪਤ ਹੋ ਜਾਂਦੀਆਂ। ਗੁਰਬਾਣੀ ਅਨੁਸਾਰ ਇਹ ਰਿੱਧੀਆਂ ਸਿੱਧੀਆਂ ਹੋਰ ਅਨੇਕ ਕਿਸਮ ਦੀਆਂ ਮਾਨਸਿਕ ਸ਼ਕਤੀਆਂ ਜਗਿਆਸੂਆਂ ਨੂੰ ਸਿਮਰਨ ਕਰਦਿਆਂ ਹੋਇਆਂ ਸਹਿਜੇ ਪ੍ਰਾਪਤ ਹੋ ਜਾਂਦੀਆਂ ਹਨ, ਪਰ ਗੁਰਸਿੱਖ ਇਹਨਾਂ ਨੂੰ ਫੋਕਟ ਕਰਮ ਹੀ ਸਮਝਦੇ ਹਨ ਤੇ ਇਹਨਾਂ ਨੂੰ ਵਰਤਣ ਤੋਂ ਸੰਕੋਚ ਕਰਦੇ ਹਨ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਨਵ ਨਿਧੀ ਅਠਾਰੇ ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੇ ਸਦਾ ਵਸਾਏ। ਨਵ ਨਿਧੈ ਨੌ ਨਿਧੈ ਮੇਰੇ ਘਰ ਆਈ ਰਾਮ, ਸਭ ਕਿਛ ਮੈਂ ਸਭ ਕਿਛ ਪਾਇਆ ਨਾਮ ਤੇ ਆਈ ਰਾਮ। ਨੌ ਨਿਧੈ ਨੌ ਨਿਧੈ ਮੇਰੇ ਘਰ ਮੈਂ ਆਈ ਰਾਮ, ਸਭ ਕਿਛ ਮੈਂ ਸਭ ਕਿਛ ਪਾਇਆ ਨਾਮ ਤੇ ਆਈ ਰਾਮ। ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨੌ ਨਿਧ ਪਾਵੈ, ਪਰਮਾਤਮਾ ਪ੍ਰੇਮ ਸਰੂਪ ਹੈ। ਹਾਂਜੀ, ਪਰਮਾਤਮਾ ਪ੍ਰੇਮ ਸਰੂਪ ਹੈ, ਤਦੇ ਉਸ ਨੂੰ ਗੁਰਬਾਣੀ ਵਿੱਚ ਪ੍ਰੇਮ ਪੁਰਖ ਕਿਹਾ ਗਿਆ ਹੈ। ਰੱਬ ਦੀ ਸਾਰੀ ਕਾਇਨਾਤ ਵਿੱਚ ਵੀ ਦੈਵੀ ਪ੍ਰੇਮ ਰੌਂ ਚੱਲ ਰਹੀ ਹੈ, ਜਿਸ ਨੂੰ ਹੁਕਮ ਕਿਹਾ ਗਿਆ ਹੈ। ਇਸ ਦੈਵੀ ਪ੍ਰੀਤ ਡੋਰੀ ਤੋਂ ਬਗੈਰ ਖਿੰਨ ਪਲ ਵਿੱਚ ਹੀ ਸਾਰੀ ਕਾਇਨਾਤ ਖੇਰੂ ਖੇਰੂ ਹੋ ਕੇ ਤਬਾਹ ਹੋ ਸਕਦੀ ਹੈ। ਹਾਂਜੀ, ਇਸ ਦੈਵੀ ਪ੍ਰੀਤ ਡੋਰੀ ਤੋਂ ਬਗੈਰ ਖਿੰਨ ਪਲ ਵਿੱਚ ਹੀ ਸਾਰੀ ਕਾਇਨਾਤ ਖੇਰੂ ਖੇਰੂ ਹੋ ਕੇ ਤਬਾਹ ਹੋ ਸਕਦੀ ਹੈ। ਇਸ ਕੋਰ ਕਲਯੁਗ ਵਿੱਚ ਇਲਾਹੀ ਪ੍ਰੀਤ ਡੋਰੀ ਢਿੱਲੀ ਪਹਿਨ ਕਰਕੇ ਸੰਸਾਰ ਵਿੱਚ ਈਰਖਾ ਦਵੈਤ ਵੈਰ ਵਿਰੋਧ ਲੜਾਈਆਂ ਝਗੜੇ ਵਾਦ ਵਿਵਾਦ ਖੁਦਗਰਜ਼ੀ ਤੁਸਵ ਕਿਰਨਾ ਆਦਿ ਮਾਇਕੀ ਔਗਣਾਂ ਦਾ ਵਰਤ ਵਰਤਾਰਾ ਤੇ ਬੋਲਬਾਲਾ ਹੈ। ਪ੍ਰੀਤ ਡੋਰੀ ਢਿੱਲੀ ਹੋਣ ਕਰਕੇ ਇਸ ਦੈਵੀ ਪ੍ਰੀਤ ਡੋਰੀ ਨੂੰ ਮੁੜ ਕਾਇਮ ਤੇ ਪੀੜੀ ਕਰਨ ਲਈ ਗੁਰਬਾਣੀ ਵਿੱਚ ਸਾਧ ਸੰਗਤ ਅਥਵਾ ਸਤਸੰਗਤ ਕਰਨ ਦੀ ਪ੍ਰੇਰਣਾ ਦਿੱਤੀ ਗਈ ਹੈ। ਕਿਉਂਕਿ ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਦਾਮਨਿਕ ਇਲਾਹੀ ਮਾਹੌਲ ਡਿਵਾਈਨ ਔਰਾ ਵਿੱਚ ਸਹਿਜੇ ਹੀ ਹਰੀ ਦਾ ਸਿਮਰਨ ਹੁੰਦਾ ਹੈ। ਹਾਂਜੀ, ਸਾਧ ਸੰਗਤ ਵਿੱਚ ਵਿਚਰਦਿਆਂ ਦਾਮਨਿਕ ਇਲਾਹੀ ਮਾਹੌਲ ਵਿੱਚ ਸਹਿਜੇ ਹੀ ਹਰੀ ਦਾ ਸਿਮਰਨ ਹੁੰਦਾ ਹੈ। ਇਸ ਉੱਚੇ ਸੁੱਚੇ ਆਤਮਕ ਮਾਹੌਲ ਵਿੱਚ ਪ੍ਰੇਮ ਸਵੈਪਨਾ ਦੀਆਂ ਲਹਿਰਾਂ ਉੱਠਦੀਆਂ ਹਨ, ਜਿਨ੍ਹਾਂ ਦਾ ਸਾਡੇ ਮਨ ਉੱਤੇ ਦੈਵੀ ਅਸਰ ਹੁੰਦਾ ਹੈ। ਸਾਧ ਸੰਗਤ ਦੇ ਮਾਹੌਲ ਵਿੱਚ ਪ੍ਰੇਮ ਸਵੈਪਨਾ ਦੀਆਂ ਲਹਿਰਾਂ ਉੱਠਦੀਆਂ ਹਨ, ਜਿਨ੍ਹਾਂ ਦਾ ਸਾਡੇ ਮਨ ਉੱਤੇ ਦੈਵੀ ਅਸਰ ਹੁੰਦਾ ਹੈ ਤੇ ਸਾਡੀ ਆਤਮਾ ਪ੍ਰੇਮ ਸਵੈਪਨਾ ਦਾ ਰੰਗ ਰਸ ਮਾਣਦੀ ਹੈ। ਮੇਰੇ ਮਨ ਮੁਖ ਹਰ 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 ਬੋਲੀਐ, ਗੁਰਮੁਖ ਰੰਗ ਚਲੂਲੇ ਰਾਤੀ, ਹਰ ਪ੍ਰੇਮ ਪੀਨੀ ਚੋਲੀਐ। ਗੁਰਮੁਖ ਜਪੀਏ ਅੰਤਰ ਪਿਆਰ, ਸੱਚਾ ਉਪਦੇਸ਼ ਹਰ ਜਾਪਨਾ, ਹਰ ਸਿਉ ਬਣ ਆਈ, ਐਥੇ ਸੁਖਦਾਤਾ ਮਨ ਵਸੈ, ਅੰਤ ਹੋਏ ਸਖਾਈ, ਹਰ ਸਿਉ ਪ੍ਰੀਤ ਉਪਜੀ, ਗੁਰ ਸੋਜੀ ਪਾਈ। ਅਹੰ ਤੋਰੋ ਮੁਖ ਜੋਰੋ, ਗੁਰ ਗੁਰ ਕਰਤ ਮਨ ਲੋਰੋ, ਪ੍ਰਿਯ ਪ੍ਰੀਤ ਪਿਆਰੋ ਮੋਰੋ। ਗੁਰਮਤੀ ਹਰ ਹਰ ਬੋਲੇ, ਹਰ ਪ੍ਰੇਮ ਕਸਾਈ, ਦਿਨ ਸਰਾਤ ਹਰ ਰੱਤੀ, ਹਰ ਰੰਗ ਚੋਲੇ। ਸਾਚ ਕਹੂੰ ਸੁਨ ਲੇਹੋ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਾਚ ਕਹੂੰ ਸੁਨ ਲੇਹੋ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੋ ਪ੍ਰਸਾਦ ਸਵੀਏ ਪਾਤਸ਼ਾਹੀ ਦਸਵੀਂ। ਗੁਰੂ ਰੂਪ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਊ ਜੀਆਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉ ਕੇ ਸਵਾਸ ਸਵਾਸ ਸਿਮਰਨ ਕਰਕੇ ਗੁਰਬਾਣੀ ਦੇ ਗੁੱਜੇ ਪੇਦਾਂ ਨੂੰ ਆਪਣੇ ਜੀਵਨ ਵਿੱਚ ਕਮਾਉਂਦੇ ਹੋਏ 132 ਅਨੁਭਵੀ ਲੇਖ ਲਿਖੇ ਹਨ, ਜਿਹੜੇ ਸਾਡਾ ਪ੍ਰੀਤ ਪ੍ਰੇਮ ਪਿਆਰ ਗੁਰਬਾਣੀ ਨਾਲ ਵਧਾਉਂਦੇ ਹਨ, ਸਾਨੂੰ ਸ਼ਬਦ ਗੁਰੂ ਨਾਲ ਜੋੜਦੇ ਹਨ, ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲੜ ਲਾਉਂਦੇ ਹਨ। ਸਿਮਰਨ ਦੇ ਵਿਸ਼ੇ ਤੇ ਗੁਰਮੁਖ ਪਿਆਰਿਆਂ ਨੇ 16 ਭਾਗਾਂ ਦੀ ਲੜੀ ਲਿਖੀ ਹੈ, ਸਿਰਫ 7ਵੇਂ ਭਾਗ ਨਾਲ ਆਪਾਂ ਸਾਂਝ ਭਰੀ ਹੈ। ਹਲਤ ਸੁਖ ਪਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਸੋ ਜਿਨ੍ਹਾਂ ਪਿਆਰਿਆਂ ਕੋਲ ਹਲੇ ਲਿਖਤਾਂ ਨਹੀਂ ਹਨ, ਉਹਨਾਂ ਦੇ ਚਰਨਾਂ ਸਨਿਮਰ ਹੱਥ ਜੋੜ ਬੇਨਤੀ ਹੈ, ਇਹਨਾਂ ਲਿਖਤਾਂ ਨੂੰ ਜ਼ਰੂਰ ਲੈ ਕੇ ਜਾਓ, ਆਪ ਪੜ੍ਹੋ, ਬੱਚਿਆਂ ਨੂੰ ਪੜ੍ਹਾਓ, ਰਿਸ਼ਤੇਦਾਰਾਂ ਵਿੱਚ ਵੰਡੋ, ਇਹਨਾਂ ਨੂੰ ਵਾਰ ਵਾਰ ਪੜ੍ਹੀਏ। ਇਹ ਸਾਰੀਆਂ ਲਿਖਤਾਂ 132 ਲਿਖਤਾਂ ਹਨ, 13 ਕਿਤਾਬਾਂ ਦੇ ਸੈੱਟ ਦੇ ਰੂਪ ਵਿੱਚ ਪੰਜਾਬੀ ਅਤੇ ਹਿੰਦੀ ਵਿੱਚ ਗੁਰਬਾਣੀ ਵਿਚਾਰ ਦੇ ਸਟਾਲ ਤੋਂ ਮਿਲ ਸਕਦੀਆਂ ਹਨ। 5 ਲਿਖਤਾਂ ਇੰਗਲਿਸ਼ ਵਿੱਚ ਸਪਿਰਚੁਅਲ ਰਾਈਟਿੰਗਸ ਦੇ ਰੂਪ ਵਿੱਚ ਆਪ ਜੀ ਨੂੰ ਮਿਲ ਸਕਦੀਆਂ ਹਨ। ਇਹਨਾਂ ਨੂੰ ਵਾਰ ਵਾਰ ਪੜ੍ਹੀਏ, ਆਪਣੇ ਜੀਵਨ ਵਿੱਚ ਸਹੀ ਆਤਮਕ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।